ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਮ ਸੰਗਤਾਂ ਜਗਿਆਸੂਆਂ ਦੀ ਇਹ ਸ਼ਿਕਾਇਤ ਆਉਂਦੀ ਹੈ ਕਿ ਜੀ ਪਾਠ ਕਰਦਿਆਂ ਮਨ ਨਹੀਂ ਟਿਕਦਾ, ਸਿਮਰਨ ਕਰਦਿਆਂ ਮਨ ਇਕਾਗਰ ਨਹੀਂ ਆਉਂਦਾ, ਗੁੱਸਾ ਬਹੁਤ ਆਉਂਦਾ ਹੈ, ਲੱਭ ਲੋ ਭਜਾਈ ਫਿਰਦੇ ਹਨ, ਕਾਮ ਕ੍ਰੋਧ ਦੀ ਵਾਸ਼ਨਾ ਤੰਗ ਕਰਦੀ ਹੈ ਇਤਿਆਦਕ। ਸੋ ਇਸ ਦਾ ਕੀ ਕਾਰਨ ਹੈ, ਮਨ ਦੀ ਇਹ ਹਾਲਤ ਕਿਵੇਂ ਬਣੀ ਤੇ ਇਸ ਦਾ ਇਲਾਜ ਕੀ ਹੈ, ਇਹ ਅੱਜ ਦਾ ਗੁਰਬਾਣੀ ਵਿਚਾਰ ਦਾ ਵਿਸ਼ਾ ਹੈ ਤੇ ਇਸ ਵਿੱਚ ਦੋ ਗੱਲਾਂ ਬਹੁਤ ਜ਼ਰੂਰੀ ਆਈਆਂ ਹਨ ਜਿਸ ਨੂੰ ਸਮਝਣ ਦੀ ਹਰ ਕਿਸੇ ਨੂੰ, ਖਾਸ ਕਰਕੇ ਨਵੀਂ ਪਨੀਰੀ ਨੂੰ ਜਾਣਨ ਦੀ ਲੋੜ ਹੈ ਕਿ ਗੁਰਬਾਣੀ ਵਿੱਚ ਸਾਨੂੰ ਗੁਰਮੁਖ ਪਿਆਰਿਆਂ ਦੀ ਸੰਗਤ ਕਰਨ ਦਾ ਤਾਕੀਦ ਕੀਤਾ ਗਿਆ ਹੈ। ਇਹ ਅਖੌਤੀ ਸੰਗਤ ਤੇ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਫਰਕ ਕੀ ਹੈ, ਇਸ ਦਾ ਬੜੇ ਵਿਸਥਾਰ ਨਾਲ ਇੱਥੇ ਖੋਲ ਕੇ ਦਰਸਾਇਆ ਗਿਆ ਹੈ। ਦੂਸਰੀ ਗੱਲ ਇਹ ਕਿ ਜਦੋਂ ਅਸੀਂ ਸੰਗਤ ਵਿੱਚ ਜਾਂਦੇ ਹਾਂ ਤੇ ਕਈਆਂ ਤੇ ਥੋੜਾ ਬਹੁਤ ਅਸਰ ਆਉਂਦਾ ਹੈ, ਉਹਨਾਂ ਨੂੰ ਮਹਿਸੂਸ ਵੀ ਨਹੀਂ ਆਉਂਦਾ ਕਿ ਅਸਰ ਹੋਇਆ ਕਿ ਨਹੀਂ, ਕਈਆਂ ਨੂੰ ਕੁਝ ਜ਼ਿਆਦਾ ਅਸਰ ਆਉਂਦਾ ਹੈ, ਬੈਰਾਗ ਵੀ ਆ ਜਾਏ, ਆਤਮਕ ਖੇੜਾ ਵੀ ਮਾਣਦੇ ਹਨ ਤੇ ਕਈ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸ਼ਾਮਲ ਹੋਣ ਨਾਲ ਹੀ ਮਨਮੁਖ ਤੋਂ ਗੁਰਮੁਖ ਬਣ ਜਾਂਦੇ, ਉਹਨਾਂ ਦਾ ਜੀਵਨ ਬਦਲ ਜਾਂਦਾ ਹੈ। ਇਹ ਕੀ ਕਾਰਨ ਹੈ, ਕਿਉਂ ਇਸ ਤਰ੍ਹਾਂ ਅਲੱਗ ਅਲੱਗ ਤਬਦੀਲੀ ਆਉਂਦੀ ਹੈ, ਆਓ ਪਿਆਰ ਨਾਲ ਸਰਵਣ ਕਰੀਏ। ਜਿਸ ਤਰ੍ਹਾਂ ਪਾਣੀ ਦਾ ਬੁਲਬੁਲਾ ਹਵਾ ਵਿੱਚ, ਹਵਾ ਦੁਆਰਾ ਪਾਣੀ ਵਿੱਚੋਂ ਉਪਜਦਾ ਹੈ ਤੇ ਪਾਣੀ ਦਾ ਰੂਪ ਹੀ ਆਉਂਦਾ ਹੈ, ਉਸੇ ਤਰ੍ਹਾਂ ਇਲਾਹੀ ਜੋਤ ਉੱਤੇ ਹੋਮੇ ਦਾ ਗਿਲਾਫ ਚੜ ਜਾਵੇ ਤਾਂ ਮਨ ਅਕਵਾਉਂਦਾ ਹੈ। ਇਲਾਹੀ ਜੋਤ ਤਾਂ ਮੈਲਹੀਣ ਯਾਨੀ ਨਿਰਮਲ ਹੈ, ਪਰ ਇਸ ਵਿੱਚੋਂ ਉਪਜੇ ਮਨ ਉੱਤੇ ਹੋਮੇ ਦਾ ਛੋੜ ਜਾਂ ਗਿਲਾਫ ਚੜ ਜਾਵੇ ਤਾਂ ਇਹ ਮਨ ਮੈਲਾ ਹੋ ਜਾਂਦਾ ਹੈ। ਜਿਉਂ ਜਿਉਂ ਹੋਮੇ ਵੇੜਿਆ ਮਨ ਮਾਇਕੀ ਮੰਡਲ ਵਿੱਚ ਵਿਚਰਦਾ ਹੈ, ਤਿਉਂ ਤਿਉਂ ਇਸ ਨੂੰ ਮਾਇਕੀ ਮੈਲ ਚੜ੍ਹਦੀ ਜਾਂਦੀ ਹੈ। ਜਿਵੇਂ ਚਿੱਟੇ ਕਮਰੇ ਵਿੱਚ ਦੀ ਧੂੰਆਂ ਲੰਘ ਜਾਵੇ ਤਾਂ ਉਹ ਧੂੰਆਂ ਕਮਰੇ ਦੀ ਨਿਰਮਲਤਾ ਨੂੰ ਛੋਹ ਜਾਂਦਾ ਹੈ। ਜੇਕਰ ਨਿਤਾ ਪ੍ਰਤੀ ਧੂੰਆਂ ਉਸ ਕਮਰੇ ਵਿੱਚ ਦੀ ਲੰਘਦਾ ਰਹੇ ਤਾਂ ਕਮਰਾ ਮੈਲਾ ਹੋ ਜਾਂਦਾ ਹੈ। ਇਸੇ ਲਈ ਰਸੋਈ ਹਮੇਸ਼ਾ ਮੈਲੀ ਰਹਿੰਦੀ ਹੈ। ਸਾਡਾ ਮਨ ਅਤ ਚੰਚਲ ਅਤੇ ਚਲਾਏਮਾਨ ਹੈ, ਜਿਸ ਵਿੱਚੋਂ ਖਿੰਨ ਖਿੰਨ ਪਲ ਪਲ ਅਨੇਕਾਂ ਖਿਆਲ ਵਲਵਲੇ ਭਾਵਨਾਵਾਂ ਆਦਿ ਉਪਜਦੇ ਹਨ ਤੇ ਆਪਣੀ ਰੰਗਤ ਜਾਂ ਮੈਲ ਦੀ ਛੋਹ ਮਨ ਉੱਤੇ ਲਾ ਜਾਂਦੇ ਹਨ। ਸਾਡਾ ਹੋਮੇ ਵੇੜਿਆ ਮਨ ਮਾਇਆ ਵਿੱਚ ਵਿਚਰਦਾ ਹੈ, ਇਸ ਲਈ ਸਾਡੇ ਖਿਆਲ ਵਲਵਲੇ ਭਾਵਨਾਵਾਂ ਅਕਸਰ ਮੈਲੀਆਂ ਹੁੰਦੀਆਂ ਹਨ। ਇਹਨਾਂ ਮੈਲੇ ਨੀਵੇਂ ਖਿਆਲਾਂ ਤੇ ਵਲਵਲਿਆਂ ਦੇ ਲਗਾਤਾਰ ਅਭਿਆਸ ਨਾਲ ਸਾਡੇ ਮਨ ਦੀਆਂ ਰੁਚੀਆਂ, ਭਾਵਨਾਵਾਂ, ਆਦਤਾਂ ਤੇ ਆਚਰਣ ਵੀ ਮੈਲਾ ਹੋ ਜਾਂਦਾ ਹੈ। ਹਾਂਜੀ, ਇਹ ਮੈਲੇ ਤੇ ਨੀਵੇਂ ਖਿਆਲਾਂ ਅਤੇ ਨੀਵੇਂ ਵਲਵਲਿਆਂ ਦੇ ਲਗਾਤਾਰ ਅਭਿਆਸ ਨਾਲ ਸਾਡੀਆਂ ਰੁਚੀਆਂ, ਭਾਵਨਾਵਾਂ, ਸਾਡੀਆਂ ਆਦਤਾਂ ਤੇ ਸਾਡਾ ਆਚਰਣ ਵੀ ਮੈਲਾ ਹੋ ਜਾਂਦਾ ਹੈ। ਜੋ ਸਹਿਜੇ ਸਹਿਜੇ ਇਹ ਨੀਵੀਆਂ ਭਾਵਨਾਵਾਂ ਸਾਡੇ ਅੰਤਸ਼ਕਰਨ ਵਿੱਚ ਉਤਰ ਜਾਂਦੀਆਂ ਹਨ ਤੇ ਅਸੀਂ ਮੋਹ ਮਾਇਆ ਦੇ ਖਲਜਗਨ ਵਿੱਚ ਹੀ ਕਰਮ ਕਰਦੇ ਤੇ ਨਤੀਜੇ ਭੋਗਦੇ ਹਾਂ। ਪਲਚ ਪਲਚ ਸਗਲੀਮ ਹੋਈ ਝੂਠੇ ਤੰਦੇ ਮੋਹ, ਭੂਲਿਓ ਮਨ ਮਾਇਆ ਉਰ ਜਾਇਓ, ਜੋ ਜੋ ਕਰਮ ਕੀਓ ਲਾਲਚ ਲਗ ਤੈ ਤੈ ਆਪ ਬੰਦਾਇਓ। ਹੋਮੈ ਵਿੱਚ ਜੀਓ ਬੰਦ ਹੈ, ਨਾਮ ਨਾ ਵਸੈ ਮਨ ਆਏ, ਅਨ ਕਰਮ ਕੀਏ ਬਹੁ ਤੇਰੇ, ਜੋ ਕੀ ਜੈ ਸੋ ਬੰਧਨ ਪੈਰੇ। ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਹੋਮੈ ਦੀ ਭਾਵਨਾ ਨਾਲ, ਮਾਇਕੀ ਮੰਡਲ ਵਿੱਚ ਵਿਚਰਨ ਨਾਲ, ਨੀਵੇਂ ਖਿਆਲਾਂ ਦੀ ਛੋਹ ਨਾਲ, ਨੀਵੀਂ ਰੁਚੀਆਂ ਦੀ ਸੰਗਤ ਨਾਲ, ਮੈਲੇ ਵਲਵਲਿਆਂ ਦੀ ਰੰਗਤ ਨਾਲ, ਅਸੁਰੀ ਮਾਇਕੀ ਕਰਮਾਂ ਨਾਲ ਸਾਡਾ ਮਨ ਨਿਤਾ ਪ੍ਰਤੀ ਮੈਲਾ ਹੁੰਦਾ ਜਾ ਰਿਹਾ ਹੈ। ਇਸ ਤਰ੍ਹਾਂ ਅਸੀਂ ਕਈਆਂ ਜਨਮਾਂ ਤੋਂ ਆਪਣੇ ਮਨ ਨੂੰ ਮੈਲਾ ਕਰਦੇ ਆਏ ਹਾਂ ਤੇ ਹੁਣ ਵੀ ਮੈਲਾ ਕਰੀ ਜਾਂਦੇ ਹਾਂ। ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੈ ਪਾਏ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ। ਜੇ ਤਾਂ ਮੋਹ ਪ੍ਰੀਤ ਸਵਾਦ, ਸਭਾ ਕਾਲਖ ਦਾਗਾ ਦਾਗ, ਦਾਗ ਦੋਸ਼ ਮੋ ਚਲਿਆ ਲਾਏ। ਅੰਤਰ ਲੋਭ ਮਨ ਮੈਲੇ, ਮਲ ਲਾਏ, ਮੈਲੇ ਕਰਮ ਕਰੇ ਦੁੱਖ ਪਾਏ। ਮਾਇਆ ਮੋਹ ਸਬਲ ਹੈ ਭਾਰੀ, ਮੋਹ ਕਾਲਖ ਦਾਗ ਲਗੀ ਜੈ। ਸਾਡੇ ਮਨ ਦੀ ਇਹ ਮਲੀਨ ਹਾਲਤ ਹਉਮੈ ਦੇ ਭਰਮ ਭੁਲਾਵੇ ਵਿੱਚ ਨੀਵੇਂ ਖਿਆਲਾਂ, ਨੀਵੇਂ ਵਲਵਲੇ, ਮਲੀਨ ਭਾਵਨਾਵਾਂ, ਮਲੀਨ ਰੁਚੀਆਂ, ਮਾਇਕੀ ਨਿਸ਼ਚੇ, ਮਾਇਕੀ ਕਰਮ ਕਾਂਡਾਂ ਦੀ ਛੋਹ ਮੇਲ ਸੰਗ ਸੰਗਤ ਤੇ ਅਭਿਆਸ ਦੁਆਰਾ ਹੋ ਰਹੀ ਹੈ। ਮਨਮੁਖ ਮੈਲੇ ਮਲ ਭਰੇ, ਹਉਮੈ ਤ੍ਰਿਸ਼ਨਾ ਵਿਕਾਰ। ਮਨ ਮੈਲਾ ਹੈ ਦੂਜੇ ਭਾਏ, ਮੈਲਾ ਚੌਕਾ, ਮੈਲੇ ਥਾਏ, ਮੈਲਾ ਖਾਏ, ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਸ਼ਰਾਬੀ ਜਿਵੇਂ ਸ਼ਰਾਬ ਦਾ ਸੇਵਨ ਅਥਵਾ ਸੰਗਤ ਕਰਨ ਨਾਲ ਆਪ ਹੀ ਸ਼ਰਾਬ ਦਾ ਸਰੂਪ ਬਣ ਜਾਂਦਾ ਹੈ, ਜਿਸ ਦਾ ਮਾੜਾ ਤੇ ਹਾਨੀਕਾਰਕ ਅਸਰ ਉਸਦੇ ਆਪਣੇ ਸਮੁੱਚੇ ਜੀਵਨ ਉੱਤੇ ਪੈਂਦਾ ਹੈ, ਫਿਰ ਇਹ ਹਾਨੀਕਾਰਕ ਅਸਰ ਉਸਦੇ ਪਰਿਵਾਰ ਉੱਤੇ, ਸੰਬੰਧੀਆਂ ਤੇ ਸਾਥੀਆਂ ਉੱਤੇ, ਉਸਦੇ ਵਾਤਾਵਰਣ ਉੱਤੇ, ਸਮਾਜ ਉੱਤੇ, ਪਰਮਾਰਥ ਉੱਤੇ, ਵਿਸ਼ਵ ਉੱਤੇ ਤੇ ਅਗਲੇ ਜਨਮਾਂ ਉੱਤੇ ਵੀ ਪੈਣਾ ਲਾਜ਼ਮੀ ਹੈ। ਇਸੇ ਤਰ੍ਹਾਂ ਇਹ ਸਾਡੇ ਮਾਇਕੀ ਨੀਵੇਂ ਮਲੀਨ ਖਿਆਲਾਂ, ਵਲਵਲਿਆਂ, ਨਿਸ਼ਚਿਆਂ ਤੇ ਕਰਮਾਂ ਦਾ ਅਸਰ ਸਿਰਫ ਸਾਡੇ ਆਪਣੇ ਸਮੁੱਚੇ ਜੀਵਨ ਉੱਤੇ ਹੀ ਨਹੀਂ ਪੈਂਦਾ, ਬਲਕਿ ਸਾਡੇ ਵਾਤਾਵਰਣ ਅਤੇ ਸਮੁੱਚੇ ਸੰਸਾਰ ਉੱਤੇ ਵੀ ਪੈਂਦਾ ਹੈ ਅਤੇ ਸਾਡੇ ਅਗਲੇ ਜਨਮਾਂ ਨੂੰ ਵੀ ਨਰਕਮਈ ਬਣਾ ਦਿੰਦਾ ਹੈ। ਇਹ ਜੋ ਨੀਵੇਂ ਮਲੀਨ ਵਲਵਲੇ ਹਨ, ਜਿਨ੍ਹਾਂ ਦਾ ਅਸੀਂ ਬੇਧਿਆਨੇ ਅਭਿਆਸ ਕਰੀ ਜਾਂਦੇ ਹਾਂ, ਇਸ ਦਾ ਅਸਰ ਤਾਂ ਸਾਡੇ ਅਗਲੇ ਜਨਮਾਂ ਨੂੰ ਵੀ ਨਰਕਮਈ ਬਣਾ ਦਿੰਦਾ ਹੈ। ਸੋ ਹਰ ਇੱਕ ਜੀਵ ਵੱਖਰੇ ਵੱਖਰੇ ਤੁਰਦੇ ਫਿਰਦੇ, ਜਿਉਂਦੇ ਜਾਗਦੇ ਕੰਪਿਊਟਰ ਹਨ। ਇਹਨਾਂ ਮਾਨਸਿਕ ਕੰਪਿਊਟਰਾਂ ਵਿੱਚ ਜੋ ਜੋ ਅੰਕੜੇ ਅਥਵਾ ਚੰਗੇ ਮਾੜੇ ਖਿਆਲ, ਵਲਵਲੇ, ਭਾਵਨਾਵਾਂ ਤੇ ਕਰਮ ਆਦਿ ਪਾਉਂਦੇ ਹਾਂ, ਉਹਨਾਂ ਦੇ ਅਕਸ ਜਾਂ ਰੰਗਤ ਦਾ ਸਮੁੱਚਾ ਨਤੀਜਾ ਨਾਲੋ ਨਾਲ ਸਾਡੇ ਮਨ ਉੱਤੇ ਪੈਂਦਾ ਰਹਿੰਦਾ ਹੈ ਤੇ ਸਾਡੇ ਜੀਵਨ ਨੂੰ ਚੰਗਾ ਜਾਂ ਮਾੜਾ ਅਥਵਾ ਸੁਖਦਾਈ ਜਾਂ ਦੁਖਦਾਈ ਬਣਾਉਂਦਾ ਹੈ। ਦੂਜੇ ਲਫ਼ਜ਼ਾਂ ਵਿੱਚ, ਸਾਡਾ ਚੰਗਾ ਜਾਂ ਮਾੜਾ ਜੀਵਨ ਸਾਡੇ ਚੰਗੇ ਜਾਂ ਮਾੜੇ ਖਿਆਲਾਂ, ਵਲਵਲਿਆਂ, ਕਰਮਾਂ ਦੀ ਛੋਹ, ਅਕਸ, ਮੇਲ ਜਾਂ ਸੰਗਤ ਉੱਤੇ ਨਿਰਭਰ ਹੈ। ਕਬੀਰ, ਮਨ ਪੰਖੀ ਪਇਓ, ਉੱਡ ਉੱਡ ਦੈ ਦਿਸ ਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਏ। ਤਨ ਕੀ ਜਾਮਨ ਕੈ ਦੂਧ ਦਦ ਹੋਤ ਜੈਸੇ, ਤਨ ਕੀ ਕਾਂਜੀ ਪਰੈ ਦੂਧ ਫਟ ਜਾਤ ਹੈ, ਤਨਕ ਹੀ ਬੀਜ ਬੋਏ ਬਿਰਖ ਬਿਥਾਰ ਹੋਏ, ਤਨਕ ਚਿਨੰਗ ਪਰੇ ਭਸਮ ਹੋਏ ਸਮਾਤ ਹੈ, ਤਨਕ ਹੀ ਖਾਏ ਬਿਖ ਹੋਤ ਹੈ ਬਿਨਾਸ਼ ਕਾਲ, ਤਨਕ ਹੀ ਅੰਮ੍ਰਿਤ ਕੈ ਅੰਮ੍ਰਿਤ ਹੋਏ ਗਾਤ ਹੈ। ਸੰਗਤ ਅਸਾਦ ਸਾਧ ਗਨ ਕਾ ਵਿਵਾਇਤਾ ਜਿਉ, ਤਨਕ ਮੈਂ ਉਪਕਾਰ ਹੋ ਬਿਕਾਰ ਘਾਤ ਹੈ। ਸੋ ਅਸੀਂ ਸਾਰੇ ਜੀਵ ਖਿਆਲਾਂ ਅਤੇ ਵਲਵਲਿਆਂ ਦੇ, ਜਿਉਂਦੇ ਜਾਗਦੇ ਤੁਰਦੇ ਫਿਰਦੇ ਰੇਡੀਓ ਸਟੇਸ਼ਨ ਹਾਂ। ਇਸ ਤਰ੍ਹਾਂ ਅਸੀਂ ਵੀ ਇੱਕੋ ਸਤਹਿ ਉੱਤੇ ਤਰੰਗਾਂ ਦੇ ਜ਼ਰੀਏ ਇੱਕ ਦੂਜੇ ਉੱਤੇ ਅਸਰ ਪਾਉਂਦੇ ਹਾਂ। ਧਿਆਨ ਦੇਣਾ ਜੀ, ਇੱਕੋ ਵੇਵ ਲੈਂਥ ਉੱਤੇ ਆਪਣੀ ਵਾਈਬ੍ਰੇਸ਼ਨਸ ਦੇ ਜ਼ਰੀਏ ਇੱਕ ਦੂਜੇ ਉੱਤੇ ਅਸਰ ਪਾਉਂਦੇ ਹਾਂ। ਛੋਹ ਲੱਗਦੀ ਹੈ, ਮੇਲ ਕਰਦੇ ਹਾਂ, ਸੰਗ ਕਰਦੇ ਹਾਂ, ਰੰਗਤ ਲੈਂਦੇ ਦਿੰਦੇ ਹਾਂ, ਜਿਸ ਨਾਲ ਸਾਡਾ ਸਮੁੱਚਾ ਜੀਵਨ ਢਲਦਾ ਹੈ ਤੇ ਸਾਡੀ ਵਿਲੱਖਣ ਤੇ ਅਡਰੀ ਸ਼ਖਸੀਅਤ ਤੇ ਪ੍ਰਾਲਬਤ ਘੜੀ ਜਾਂਦੀ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਦਿਨ ਰਾਤ ਕਮਾਇੜੋ ਸੋ ਆਇਓ ਮਤ ਹੈ, ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ, ਲੇਖ ਨਾ ਮਿਟਈ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ। ਲੇਖਾ ਲਿਖੀਐ ਮਨ ਕਹਿ ਪਾਏ, ਉੱਪਰਲੀ ਵਿਚਾਰ ਨੂੰ ਸੰਖੇਪ ਤੌਰ ਤੇ ਇਉਂ ਦਰਸਾਇਆ ਜਾ ਸਕਦਾ ਹੈ ਕਿ ਹਉਮੈ ਦੀ ਢੀਠਤਾ, ਮਾਇਆ ਦੇ ਜਾਲ, ਭਲਮ ਭਰਮ ਭੁਲੇਖੇ, ਇਹ ਪੰਜਾਂ ਦੀਆਂ ਵਾਸ਼ਨਾਵਾਂ, ਸੰਗਤ ਜਾਂ ਕੁਸੰਗਤ, ਵਾਤਾਵਰਣ, ਮਾਨਸਿਕ ਤਰੰਗਾਂ ਤੇ ਮਾਇਆ ਦੀ ਖਿੱਚ ਦੇ ਅਸਰ ਹੇਠ ਜੀਵ ਪਲਚ ਪਲਚ ਕੇ ਨਰਕਮਈ ਜੀਵਨ ਭੋਗਦੇ ਹਨ, ਜਿਸ ਦਾ ਪ੍ਰਤੱਖ ਨਕਸ਼ਾ ਇਸ ਵੇਲੇ ਦੁਨੀਆਂ ਵਿੱਚ ਹਰ ਪਾਸੇ ਪ੍ਰਗਟ ਪਹਾਰੇ ਦਿਸ ਰਿਹਾ। ਰੱਬ ਨਾਲੋਂ ਟੁੱਟ ਕੇ ਅਥਵਾ ਬੇਮੁਖ ਹੋ ਕੇ ਜੀਵ ਮਾਨਸਿਕ ਤੌਰ ਤੇ ਅਗਿਆਨੀ ਅਤੇ ਨਿਰਬਲ ਹੋ ਜਾਂਦਾ ਹੈ। ਜੀਵ ਦੀ ਇਸ ਬੇਵਸੀ ਵਾਲੀ ਹਾਲਤ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅਵਰ ਪੰਚ ਹਮ ਏਕ ਜਨਾ ਕਿਉਂ ਰਾਖੋ ਕਰ ਬਾਰ ਮਨਾ, ਮਾਰੇ ਲੂਟੇ ਨੀਤ ਨੀਤ ਕਿਸ ਆਗੇ ਕਰੀ ਪੁਕਾਰ ਜਨਾ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਨ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੁਆਰੇ, ਕਰ ਕਰ ਹਾਰੇ ਅਨਕ ਬਹੁ ਭਾਂਤੀ ਛੋੜੇ ਕਤਹੂ ਨਾਈ, ਮਾਨਸ ਦੇਈ ਪੰਜ ਰੋਗ ਪੰਜੇ ਦੂਤ ਕੁਸੂਤ ਕਰਨ ਦੇ, ਆਸਾ ਮਨਸਾ ਡਾਇਣੀ ਹਰਕ ਸੋਗ ਬਹੁ ਰੋਗ ਵਧਨ ਦੇ, ਮਨਮੁਖ ਦੂਜੇ ਭਾਏ ਲਗ ਭੰਬਲ ਪੂਸੇ ਖਾਏ ਪਵਨ ਦੇ। ਸੋ ਐਸੀ ਨਿਰਬਲਤਾ ਅਤੇ ਬੇਵਸੀ ਵਿੱਚ ਦੁਖੀ ਹੋ ਕੇ ਜੀਵ ਧਰਮ ਦਾ ਆਸਰਾ ਲੈਂਦਾ ਹੈ, ਪਰ ਚੂੰਕਿ ਮਨ ਮਲੀਨ ਹੈ, ਇਹ ਮਲੀਨ ਮਨ ਧਰਮ ਨੂੰ ਵੀ ਆਪਣੇ ਮਾਇਕੀ ਝਰੋਖੇ ਵਿੱਚ ਦੀ ਦੇਖਦਾ ਹੈ ਆਪਣੇ ਦ੍ਰਿਸ਼ਟੀਕੋਣ ਤੋਂ, ਅਤੇ ਆਪਣੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਵਰਤਦਾ ਹੈ। ਇਸ ਬੇਵਸੀ ਵਿੱਚ ਇਨਸਾਨ ਅਖੌਤੀ ਸਾਧਾਂ ਸੰਤਾਂ ਅਥਵਾ ਅਖੌਤੀ ਸੰਗਤ ਵੱਲ ਮੂੰਹ ਮੋੜਦਾ ਹੈ। ਇਹ ਅਖੌਤੀ ਧਾਰਮਿਕ ਆਗੂ ਆਪ ਵੀ ਫੋਕੇ ਕਰਮਕਾਂਡਾਂ ਤੇ ਸੁੱਕੀ ਧਾਰਮਿਕ ਸਾਧਨਾ ਵਿੱਚ ਫਸੇ ਆਉਂਦੇ ਹਨ, ਤੇ ਲੋੜਵੰਦ ਜਗਿਆਸੂਆਂ ਨੂੰ ਵੀ ਇਹਨਾਂ ਫੋਕੇ ਪਾਠ ਪੂਜਾ ਕਰਮਕਾਂਡ ਸਾਧਨਾ ਆਦਿ ਵਿੱਚ ਫਸਾ ਦਿੰਦੇ ਹਨ, ਜਿਸ ਨਾਲ ਜਗਿਆਸੂ ਹੋਰ ਵੀ ਭੰਬਲ ਭੂਸੇ ਵਿੱਚ ਪੈ ਕੇ ਭਟਕਦੇ ਫਿਰਦੇ ਹਨ, ਤੇ ਕਈ ਵਾਰੀ ਤਾਂ ਇਹਨਾਂ ਮਾਇਆ ਵੇੜੇ ਜਗਿਆਸੂਆਂ ਦਾ ਦਿਲ ਹੀ ਟੁੱਟ ਜਾਂਦਾ ਹੈ, ਅਥਵਾ ਨਿਰਾਸ਼ ਹੋ ਕੇ ਉਹ ਰੱਬ ਤੋਂ ਵੀ ਬੇਮੁਖ ਹੋ ਜਾਂਦੇ ਹਨ। ਕਿਰਿਆ ਚਾਰ ਕਰੇ ਖਟਕਰਮਾ ਇਤਰਾ ਤੇ ਸੰਸਾਰੀ, ਅੰਤਰ ਮੈਲ ਨਾ ਉਤਰੇ ਹੋਂ ਮੈਂ ਬਿਨ ਗੁਰਬਾ ਜੀ ਹਾਰੀ, ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਪੁਯੰਗਮ ਸਾਦੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰਗ ਬੁੱਧ ਬਾਦੇ, ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ, ਮੋਨ ਪਯੋ ਕਰਪਾਤੀ ਰਹਿਓ ਨਗਨ ਫਿਰਿਓ ਬਨਮਾਈ, ਤੜਤੀ ਰਤ ਸਭ ਧਰਤੀ ਪਰਮਿਓ ਦੁਬਦਾ ਛੁਟਕੈ ਨਾਈ, ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੇ ਬੇ ਜੇ ਲਖ ਜਤਨ ਕਰਾਏ, ਜੇ ਤੇਰੇ ਤੀਰਥ ਨਾਏ ਅਹੰਗ ਬੁੱਧ ਮੈਲ ਲਾਏ, ਘਰ ਕੋ ਠਾਕਰ ਇੱਕ ਤਿਲ ਨਹੀਂ ਮਾਨੇ, ਮਨ ਅਠ ਜੋ ਕਮਾਵੇ ਤਿਲ ਨਾ ਲੇਖੇ ਪਾਵੇ, ਬਗਲ ਜਿਉਂ ਧਿਆਨ ਲਾਵੇ ਮਾਇਆ ਰੇ ਤਾਰੀ, ਕਾਹੂ ਲੈ ਪਾਹਨ ਪੂਜ ਤਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਆ ਰਾਵਾਚੀ ਦਿਸਾ ਮੈਂ ਕਾਹੂ ਪਛਾ ਕੋ ਸੀਸ ਨਿਵਾਯੋ, ਕੋ ਬੁਤਾਨ ਕੋ ਪੂਜਤ ਹੈ ਪਸ ਕਉ ਮਿਰਤਾਨ ਕੋ ਪੂਜਨ ਤਾਯੋ, ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਯੋ। ਸੋ ਇਹੋ ਜੇ ਜਗਿਆਸੂ ਸੁਣ ਸੁਣਾ ਕੇ ਜਦ ਸੰਗਤ ਵੀ ਕਰਦੇ ਹਨ ਤਾਂ ਰੱਬ ਤੋਂ ਟੁੱਟਿਆ ਹੋਇਆ ਹਉਮੈ ਵੇੜੇ ਅਗਿਆਨੀ ਸਾਧਕਾਂ ਦੀ ਸੰਗਤ ਵਿੱਚ ਉਹਨਾਂ ਦੇ ਮਨ ਦੀ ਅਗਨ ਨਹੀਂ ਬੁੱਝਦੀ ਤੇ ਸ਼ਾਂਤੀ ਨਹੀਂ ਆਉਂਦੀ, ਪਰ ਫਿਰ ਵੀ ਡੂਬਤੇ ਕੋ ਤਿਣਕੇ ਕਾ ਸਹਾਰਾ ਅਨੁਸਾਰ ਇਹ ਅਖੌਤੀ ਸੰਗਤ ਅਤੇ ਫੋਕੇ ਕਰਮਕਾਂਡਾਂ ਵਿੱਚ ਹੀ ਆਪਣੇ ਦੁਖੀ ਮਨ ਨੂੰ ਸੰਗਤ ਕਰਨ ਦੀ ਵਡਿਆਈ ਦੀ ਝੂਠੀ ਤਸੱਲੀ ਦੇ ਕੇ ਇਸ ਵਿੱਚ ਹੀ ਮਸਤ ਰਹਿੰਦੇ ਹਨ। ਧਿਆਨ ਦੇਣਾ ਜੀ, ਅਖੌਤੀ ਸਾਧਕਾਂ ਦੀ ਸੰਗਤ ਵਿੱਚ ਇਹਨਾਂ ਜਗਿਆਸੂਆਂ ਦੀ ਮਨ ਦੀ ਅਗਨ ਨਹੀਂ ਬੁੱਝਦੀ, ਪਰ ਫਿਰ ਵੀ ਇਹ ਆਪਣੇ ਮਨ ਨੂੰ ਤਸੱਲੀ ਦੇਣ ਲਈ ਅਖੌਤੀ ਸੰਗਤ ਤੇ ਫੋਕੇ ਕਰਮਕਾਂਡਾਂ ਵਿੱਚ ਆਪਣੇ ਆਪ ਨੂੰ ਪ੍ਰਚਾਰ ਮਸਤ ਰੱਖ ਰਹਿੰਦੇ ਹਨ। ਇਸ ਵਿੱਚ ਇਹੋ ਕਾਰਨ ਹੈ ਕਿ ਸਾਰੀ ਉਮਰ, ਹਾਂਜੀ ਸਾਰੀ ਉਮਰ ਪਾਠ ਪੂਜਾ ਕਰਮ ਧਰਮ ਅਤੇ ਅਖੌਤੀ ਸੰਗਤ ਕਰਦਿਆਂ ਵੀ ਉਹਨਾਂ ਦੇ ਮਾਇਕੀ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ। ਫਿਰ ਦੁਹਰਾ ਦਈਏ ਕਿ ਅਖੌਤੀ ਸਾਧਕਾਂ ਦੀ ਸੰਗਤ ਵਿੱਚ ਸਾਰੀ ਉਮਰ ਵੀ ਪਾਠ ਪੂਜਾ ਕਰਮ ਧਰਮ ਕਰਦਿਆਂ ਹੋਇਆਂ ਵੀ ਉਹਨਾਂ ਦੇ ਮਾਇਕੀ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ। ਤੇ ਉਸੇ ਤਰ੍ਹਾਂ ਮਾਇਆ ਵਿੱਚ ਗਲਤਾਨ ਹੋ ਕੇ ਸੜਦੇ ਬਲਦੇ ਕੁਲਜਦੇ ਹੋਏ ਨਰਕੀ ਜੀਵਨ ਭੋਗਦੇ ਹਨ। ਇਹੀ ਕਾਰਨ ਹੈ ਕਿ ਆਮ ਜਗਿਆਸੂਆਂ ਦੀ ਇਹ ਸ਼ਿਕਾਇਤ ਆਉਂਦੀ ਹੈ ਕਿ ਜੀ ਪਾਠ ਕਰਦਿਆਂ ਮਨ ਨਹੀਂ ਟਿਕਦਾ, ਸਿਮਰਨ ਕਰਦਿਆਂ ਮਨ ਇਕਾਗਰ ਨਹੀਂ ਆਉਂਦਾ, ਗੁੱਸਾ ਬਹੁਤ ਆਉਂਦਾ ਹੈ, ਲਭ ਲੋਭ ਭਜਾਈ ਫਿਰਦੇ ਹਨ, ਕਾਮ ਕ੍ਰੋਧ ਦੀ ਵਾਸ਼ਨਾ ਤੰਗ ਕਰਦੀ ਹੈ, ਰੋਸੇ ਗਿਲੇ ਬਹੁਤ ਉਪਜਦੇ ਹਨ, ਵੈਰ ਵਿਰੋਧ ਵਿੱਚ ਸੜਦੇ ਬਲਦੇ ਹਾਂ, ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਸੰਗਤ ਵਿੱਚ ਓਪਰਾ ਜਿਹਾ ਰਸ ਆਉਂਦਾ ਹੈ, ਮਗਰੋਂ ਉਹੀ ਹਾਲ। ਇਸ ਦਾ ਕਾਰਨ ਇਹ ਹੈ ਕਿ ਸਾਡਾ ਮਨ ਕਈ ਜਨਮਾਂ ਤੋਂ ਹਰ ਪਾਸਿਓਂ ਅੰਦਰੋਂ ਬਾਹਰੋਂ ਮਾਇਆ ਵਿੱਚ ਵਿਚਰ ਕੇ ਗਲਤਾਨ ਹੋ ਕੇ ਲੱਥ ਪੱਥ ਹੋ ਕੇ ਧਸ ਕੇ ਵਸ ਕੇ ਰਸ ਕੇ ਸਮਾ ਕੇ ਮਾਇਆ ਦਾ ਹੀ ਸਰੂਪ ਬਣ ਗਿਆ ਹੈ ਅਤੇ ਪਰਮਾਰਥ ਜਾਂ ਦੈਵੀ ਗੁਣਾਂ ਤੋਂ ਅਣਜਾਣ ਬੇਪਰਵਾਹ ਅਵੇਸਲਾ ਬੇਮੁਖ ਤੇ ਮਨੂਰ ਹੋ ਚੁੱਕਿਆ ਹੈ। ਇਨਸਾਨ ਦੀ ਇਹ ਆਪੂ ਸਹੇੜੀ ਹੋਈ ਮਾਨਸਿਕ ਅਧੋਗਤੀ ਬੜੀ ਤਰਸਯੋਗ ਹੈ ਕਿਉਂਕਿ ਉਸਦੀ ਮਾਇਕੀ ਬਿਰਤੀ ਨੂੰ ਕੋਈ ਉੱਚੀ ਆਤਮਕ ਟੇਕ ਸਹਾਰਾ ਜੀਵਨ ਸੇਧ ਨਹੀਂ ਮਿਲਦੀ ਅਤੇ ਨਾ ਹੀ ਕਮਜ਼ੋਰ ਮਨ ਵਿੱਚ ਕੋਈ ਉਚੇਰਾ ਚੰਗੇਰਾ ਸੋਨੇਰਾ ਆਤਮਕ ਸਾਹਸ ਚਾਉ ਜਾਂ ਕੋਈ ਰਹੱਸਮਈ ਉਦਮ ਹੀ ਉਪਜਦਾ ਹੈ। ਇਨਸਾਨ ਦੀ ਐਸੀ ਤਰਸਯੋਗ ਬੇਵਸੀ ਨੂੰ ਗੁਰੂ ਸਾਹਿਬਾਂ ਦੀ ਕੋਮਲ ਆਤਮਾ ਨੇ ਮਹਿਸੂਸ ਕਰਕੇ ਅਤੇ ਤਰੁੱਟ ਕੇ ਆਪਣਾ ਬਿਰਧ ਪਾਲਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਗੁਰਬਾਣੀ ਦੁਆਰਾ ਇਉਂ ਪ੍ਰਾਰਥਨਾ ਕੀਤੀ ਹੈ। ਸੁਣੋ ਬੇਨੰਤੀ ਠਾਕਰ ਮੇਰੇ, ਜੀ ਜੰਤ ਤੇਰੇ ਤਾਰੇ, ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ, ਪ੍ਰਭ ਜੀਓ ਖਸਮਾਨਾ ਕਰ ਪਿਆਰੇ, ਬੁਰੇ ਭਲੇ ਹਮ ਥਾਰੇ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿੱਤੈ ਲਿਹੋ ਉਬਾਰ। ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਇਨਸਾਨ ਮਾਇਆ ਵੇੜੇ ਮਨ ਨਾਲ ਜਦ ਕੋਈ ਚੰਗੇ ਕਰਮ ਵੀ ਕਰਦਾ ਹੈ ਤਾਂ ਉਹ ਵੀ ਹਉਮੈ ਦੇ ਆਧਾਰ ਤੇ ਕਰਦਾ ਹੈ। ਧਿਆਨ ਦੇਣਾ ਜੀ, ਇਸ ਹਾਲਤ ਵਿੱਚ ਇਨਸਾਨ ਜੇ ਕੋਈ ਚੰਗੇ ਕਰਮ ਵੀ ਕਰਦਾ ਹੈ ਤਾਂ ਉਹ ਵੀ ਹੋਮੇ ਦੇ ਆਧਾਰ ਤੇ ਕਰਦਾ ਹੈ। ਇਸ ਲਈ ਹੋਮੇ ਵੇਲੇ ਇਨਸਾਨ ਦੇ ਇਹ ਸਾਰੇ ਕਰਮ ਧਰਮ ਪਾਠ ਪੂਜਾ ਦੀ ਰੁੱਖੇ ਸੁੱਕੇ ਫੋਕੇ ਤੇ ਨਿਫਲ ਆਉਂਦੇ ਹਨ ਜੋ ਅਜਾਈ ਜਾਂਦੇ ਹਨ ਅਤੇ ਇਨਸਾਨ ਦੀ ਮਾਨਸਿਕ ਅਵਸਥਾ ਉੱਥੇ ਦੀ ਉੱਥੇ ਹੀ ਰਹਿੰਦੀ ਹੈ ਬਲਕਿ ਰੋਜ਼ ਬਰੋਜ਼ ਨਿਗਰਦੀ ਜਾਂਦੀ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਕੋਟ ਕਰਮ ਕਰੇ ਹਉ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਸਿੱਧਾ ਕੇ ਆਸਣ ਜੇ ਸਿਖੈ, ਇੰਦਰੀ ਵਸ ਕਰ ਕਮਾਏ, ਮਨ ਕੀ ਮੈਲ ਨਾ ਉਤਰੇ ਹਉ ਮੈਂ ਮੈਲ ਨਾ ਜਾਏ। ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੈ ਜਿਉ ਕੁੰਚਰ ਇਸ਼ਨਾਨ। ਉਪਰਲੀ ਵਿਚਾਰ ਦਾ ਸਿੱਟਾ ਇਹ ਹੈ ਕਿ ਹੋਮੇ ਵੇੜਿਆ ਇਨਸਾਨ ਮਾਇਆ ਵਿੱਚ ਵਿਚਰਦਿਆਂ ਹੋਇਆਂ ਮਾਇਕੀ ਖਿੱਚ ਨਾਲ ਹੇਠਾਂ ਰਸਾਤਲ ਵੱਲ ਅਣਜਾਣੇ ਹੀ ਮੱਲੋ ਮੱਲੀ ਰੁੜਿਆ ਜਾ ਰਿਹਾ ਹੈ। ਜਿਵੇਂ ਦਲਦਲ ਹੈ, ਦਲਦਲ ਦਲਦਲ ਵਿੱਚ ਜੇ ਕੋਈ ਫਸ ਜਾਵੇ ਤਾਂ ਉਹ ਅਣਜਾਣੇ ਹੀ ਹੇਠਾਂ ਵੱਲ ਨਿਗਰਦਾ ਜਾਂਦਾ ਹੈ ਤੇ ਜੇ ਕੋਈ ਹੱਥ ਪੈਰ ਮਾਰ ਕੇ ਇਸ ਦਲਦਲ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਹੋਰ ਵੀ ਖੁੱਬਦਾ ਜਾਂਦਾ ਹੈ। ਇਸੇ ਤਰ੍ਹਾਂ ਇਨਸਾਨ ਇਸ ਮਾਇਕੀ ਦਲਦਲ ਅਥਵਾ ਮਾਇਕੀ ਬਿਖਮ ਸੋਗ ਸਾਗਰ ਵਿੱਚ ਫਸ ਕੇ ਆਪਣੇ ਆਪ ਨਿਕਲ ਨਹੀਂ ਸਕਦਾ। ਕਿਉਂ? ਕਿਉਂਕਿ ਉਹ ਮਾਇਆ ਦੀ ਖਿੱਚ ਦੀ ਸ਼ਕਤੀ ਨਾਲੋਂ ਬਹੁਤ ਜ਼ਿਆਦਾ ਕਮਜ਼ੋਰ ਹੁੰਦਾ ਹੈ। ਤੇ ਜੇ ਕੋਈ ਉਦਮ ਵੀ ਕਰਦਾ ਹੈ ਤਾਂ ਉਹ ਉਦਮ ਵੀ ਨਿਸ਼ਫਲ ਜਾਂਦੇ ਹਨ, ਕਿਉਂਕਿ ਹੋਮੇ ਆਵੜ ਦੀ ਹੋਣੇ ਪੜਿਆ। ਪਾਏ ਠਗੋਲੀ ਸਭ ਜਗ ਜੋਇਆ, ਬ੍ਰਹਮਾ ਬਿਸ਼ਨ ਮਹਾਦੇਵ ਮੋਇਆ, ਵਰਤ ਨੇਮ ਕਰ ਥਾਕੇ ਪੁਨੇ ਚਰਨਾ, ਤੜਤੀਰਥ ਸਭ ਧਰਤੇ ਪਰ ਤੜਤੀਰਥ ਭਵੇ ਸਭ ਧਰਨਾ, ਮਾਇਆ ਮੋਹ ਸਭੋ ਜਗ ਬਾਂਦਾ, ਹਉਮੈ ਪਚੇ ਮਨਮੁਖ ਮੂਰਾ ਖਾ। ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਮੁਨ ਜੋਗੀ ਸ਼ਾਸਤਰਗ ਕਹਾਵਤ, ਸਭ ਕੀ ਨੇ ਬਸ ਆਪਣਾ ਹੀ, ਤੀਨ ਦੇਵ ਅਰ ਕੋੜ ਤੇ ਤੀਸਾ, ਤਿਨ ਕੀ ਹੈਰਤ ਕਛ ਨ ਰਹੀ, ਬਲਵੰਤ ਵਿਆਪ ਰਹੀ ਸਭ ਮਹੀ। ਮੋਹਨੀ ਮੋਹਤ ਰਹੇ ਨਾ ਹੋਰੀ, ਸਾਧਕ ਸਿੱਧ ਸਗਲ ਕੀ ਪਿਆਰੀ, ਟੂਟੈ ਨਾ ਕਾਹੂ ਤੋਰੀ। ਇਹ ਤਾਂ ਸਾਡੀ ਹਾਲਤ ਦਾ ਵਰਣਨ ਸੀ, ਹੁਣ ਇਸ ਦਾ ਇਲਾਜ ਕੀ ਹੈ? ਗੁਰਬਾਣੀ ਅਨੁਸਾਰ ਇਸ ਮਾਇਕੀ ਭਰਮਗੜੋਂ ਵਿੱਚੋਂ ਨਿਕਲਣ ਦਾ ਇੱਕੋ ਇੱਕ ਸਾਧਨ ਦੱਸਿਆ ਗਿਆ ਹੈ, ਉਹ ਹੈ ਸਾਧ ਸੰਗਤ। ਸਾਧ ਸੰਗ ਪੈ ਭਰਮ ਮਿਟਾਇਆ, ਸੰਤ ਸੰਗ ਹਰ ਮਨ ਵਸੈ, ਦੁੱਖ ਦਰਦ ਅਨੇਰਾ ਭਰਮ ਨਸੈ, ਅੰਚਲ ਗਹਿ ਕੈ ਸਾਧ ਕਾ ਤਰਣਾ ਇਹ ਸੰਸਾਰ, ਭਰਮ ਕਟੀਐ ਨਾਨਕ ਸਾਧ ਸੰਗ ਦੁਤੀਆ ਭਾਉ ਮਿਟਾਏ। ਸਾਧ ਸੰਗ ਮਿਟੈ ਭਰਮ ਅੰਧਾਰੇ, ਨਾਨਕ ਮੇਲੀ ਸਿਰਜਣਹਾਰੇ, ਸਾਧ ਜਨਾ ਕੈ ਸੰਗ ਭਉ ਜਲ ਤਾਰੀਅਨ, ਇਹ ਜਗ ਜਲਤਾ ਦੇਖ ਕੇ ਭਜ ਪਏ ਹਰ ਸ਼ਰਣਾਈ ਰਾਮ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਇਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਇ ਤਰਣੀ। ਭਰਮ ਪਉ ਮਿਟਿਆ ਸਾਧ ਸੰਗ ਤੇ ਦਾਲ ਨਾ ਕੋਈ ਘਾਲ ਕਾ, ਸਾਧ ਸੰਗ ਮਿਟੈ ਭੈ ਪਰਮਾ, ਅੰਮ੍ਰਿਤ ਹਰ ਹਰ ਰਸਨ ਪਨੇ। ਹੁਣ ਪਿੱਛੇ ਤਾਂ ਪੜਿਆ ਸੀ ਕਿ ਅਗਿਆਨੀ ਸਾਧਕਾਂ ਦੀ ਸੰਗਤ ਵਿੱਚ ਸਾਰੀ ਉਮਰ ਵੀ ਸੰਗਤ ਕਰਦੇ ਹਾਂ, ਕਰਮ ਧਰਮ ਕਰਦੇ ਹਾਂ, ਕੋਈ ਜੀਵਨ ਵਿੱਚ ਤਬਦੀਲੀ ਨਹੀਂ ਆਉਂਦੀ, ਇਹ ਕਿਹੜੀ ਸੰਗਤ ਦੀ ਗੱਲ ਕਰਦੇ ਹਨ? ਧਰਮ ਧਰਤੀ ਦੀ ਖਿੱਚ ਦੀ ਸ਼ਕਤੀ ਕਾਰਨ ਪਾਣੀ ਨਿਵਾਣ ਵੱਲ ਨੂੰ ਰੁੜਦਾ ਹੈ। ਜੇਕਰ ਪਾਣੀ ਨੂੰ ਉੱਪਰ ਨੂੰ ਚਾੜਨਾ ਹੋਵੇ ਤਾਂ ਧਰਤੀ ਦੀ ਖਿੱਚ ਦੀ ਸ਼ਕਤੀ ਨਾਲੋਂ ਜ਼ਿਆਦਾਵਰ ਤਾਕਤਵਰ ਸ਼ਕਤੀ ਦੀ ਲੋੜ ਪੈਂਦੀ ਹੈ, ਜਿਹਾ ਕਿ ਮੋਟਰ ਪੰਪ ਆਦਿ। ਨਿਵਾਣ ਵੱਲ ਨੂੰ ਪਾਣੀ ਆਪੇ ਰੁੜਦਾ ਹੈ, ਉੱਪਰ ਚਾੜਨ ਲਈ ਜ਼ਿਆਦਾ ਤਾਕਤਵਰ ਸ਼ਕਤੀ ਦੀ ਲੋੜ ਹੈ, ਜਿਹਾ ਕਿ ਮੋਟਰ ਪੰਪ ਆਦਿ। ਇਸੇ ਤਰ੍ਹਾਂ ਮਾਇਕੀ ਖਿੱਚ ਨਾਲ ਮਨ ਦੀਆਂ ਬਿਰਤੀਆਂ ਨੀਵੀਆਂ ਵਾਸ਼ਨਾਵਾਂ ਵੱਲ ਸਹਿਜੇ ਹੀ ਖਿੱਚੀਆਂ ਜਾ ਰਹੀਆਂ ਹਨ, ਤੇ ਇਹਨਾਂ ਬਿਰਤੀਆਂ ਨੂੰ ਉੱਪਰ ਵੱਲ ਅਥਵਾ ਆਤਮਕ ਮੰਡਲ ਵੱਲ ਮੋੜਨ ਲਈ ਕੋਈ ਹੋਰ ਦਾਮਨਕ ਦੈਵੀ ਸ਼ਕਤੀ ਦੀ ਲੋੜ ਹੈ। ਇਹ ਦਾਮਨਕ ਦੈਵੀ ਸ਼ਕਤੀ ਆਤਮਕ ਸ਼ਕਤੀ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦਾ ਮੇਲ ਜਾਂ ਸੰਗਤੀ ਹੈ। ਧਿਆਨ ਦੇਣਾ ਜੀ, ਕਿਹੜੀ ਸੰਗਤ ਸਾਡੀ ਬਿਰਤੀਆਂ ਨੂੰ ਕੱਢ ਸਕਦੀ ਹੈ? ਇਹ ਦਾਮਨਕ ਦੈਵੀ ਸ਼ਕਤੀ ਆਤਮਕ ਸ਼ਕਤੀ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦਾ ਮੇਲ ਜਾਂ ਸੰਗਤ ਹੈ। ਗੁਰਬਾਣੀ ਅਨੁਸਾਰ ਐਸੀ ਦੈਵੀ ਆਤਮਕ ਸ਼ਕਤੀ ਵਾਲੀ ਜਿਉਂਦੀ ਜਾਗਦੀ ਸਾਧ ਸੰਗਤ ਤੋਂ ਬਗੈਰ ਇਨਸਾਨ ਦਾ ਮਾਇਕੀ ਦਲਦਲ ਅਥਵਾ ਬਿਖਮ ਸਾਗਰ ਵਿੱਚੋਂ ਨਿਕਲਣਾ ਅਸੰਭਵ ਜਾਂ ਕਠਨ ਹੈ। ਸਾਧ ਸੰਗਤ ਸਿਉ ਸੰਗ ਨਾ ਕੀਆ, ਬਹੁ ਜੋਨੀ ਦੁੱਖ ਪਾਵੇ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋੜੈ ਕਤਹੂ ਨਾਈ, ਏਕ ਬਾਤ ਸੁਨਤਾ ਕੀ ਓਟਾ, ਸਾਧ ਸੰਗ ਮਿਟ ਜਾਈ। ਖੋਜਤ ਖੋਜਤ ਸੁਣੀਏ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ, ਡੋਲ ਡੋਲ ਮਹਾਂ ਦੁੱਖ ਪਾਇਆ, ਬਿਨਾਂ ਸਾਧੂ ਸੰਗ ਟਿਕਨ ਨਾ ਪਾਵੇ, ਬਿਨ ਸਤਸੰਗਤ ਕਿਸ ਆਗੇ ਜਾਏ ਰੁਆਈਏ, ਬਿਨ ਸਤਸੰਗ ਸੁਖ ਕਿਨੇ ਨਾ ਪਾਇਆ, ਜਾਏ ਪੁੱਛੋ ਬੇਦ ਵਿਚਾਰ। ਦੂਜੇ ਪਾਸੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਜੀਵ ਦੀ ਬਿਰਤੀ ਦਾ ਸਹਿਜੇ ਹੀ ਮਾਇਆ ਦੇ ਭਰਮਈ ਜਾਦੂ ਤੋਂ ਛੁਟਕਾਰਾ ਆਉਂਦਾ ਜਾਂਦਾ ਹੈ ਤੇ ਦੈਵੀ ਮੰਡਲ ਵੱਲ ਖਿੱਚ ਖਾਣ ਲੱਗ ਪੈਂਦੀ ਹੈ। ਗੁਰਬਾਣੀ ਵਿੱਚ ਇਸ ਨੁਕਤੇ ਨੂੰ ਇਉਂ ਦਰਸਾਇਆ ਗਿਆ ਹੈ, ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ, ਮਿਲ ਸਤਸੰਗਤ ਹਰ ਗੁਣ ਗਾਏ ਜਗ ਭਉ ਜਲ ਦੁੱਤਰ ਤਰੀਐ ਜੀਓ, ਸਾਧੂ ਸੰਗ ਤਰੀਜੈ ਸਾਗਰ ਕਟੀਐ ਜਮ ਕੀ ਫਾਸਾ ਜੀਓ, ਜਾਂ ਕੋ ਰੇ ਕਿਰਪਾ ਕਰੇ ਜੀਵਤ ਸੋਈ ਮਰੇ ਸਾਧ ਸੰਗ ਮਾਇਆ ਤਰੇ, ਮਿਲ ਸਾਧੂ ਸੰਗ ਉਧਾਰ ਹੋਏ ਮੁਖ ਉਜਲ ਦਰਬਾਰ, ਸਾਧ ਕੈ ਸੰਗ ਨਹੀਂ ਕਛਕਾਲ ਦਰਸ਼ਨ ਭੇਟਤ ਹੋਤਨਿਆਲ, ਗਈ ਗਿਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕੈ ਰੰਗ, ਸਾਧੂ ਸੰਗਤ ਲੱਗਿਆ ਤਰਿਆ ਸੰਸਾਰ, ਸਤਸੰਗਤ ਮੇਲਾਪ ਜਿੱਥੇ ਹਰ ਗੁਣ ਸਦਾ ਵਖਾਣੀ ਹੈ, ਜੇ ਲੋੜ ਹੈ ਸਦਾ ਸੁਖ ਪਾਈ ਸਾਧੂ ਸੰਗਤ ਗੁਰੇ ਬਤਾਈ। ਹੁਣ ਇੱਥੇ ਇੱਕ ਸਵਾਲ ਇਹ ਪੈਦਾ ਹੁੰਦਾ ਹੈ, ਕਿਉਂ ਅਖੋਤੀ ਸੰਗਤ ਦਾ ਸਾਡੇ ਮਨ 'ਤੇ ਅਸਰ ਨਹੀਂ ਆਉਂਦਾ ਅਤੇ ਕਿਉਂ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਸਾਡੀਆਂ ਬਿਰਤੀਆਂ ਉਤਾਂਹ ਵੱਲ ਖਿੱਚੀਆਂ ਜਾਂਦੀਆਂ ਹਨ? ਇਸ ਦਾ ਭੇਦ ਦਰਸਾਇਆ ਗਿਆ ਹੈ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਰੱਬ ਤੋਂ ਸ਼ਰਧਾਹੀਣ ਬੇਮੁੱਖ ਮਨੁੱਖਾਂ ਦੇ ਮਨ ਨਿਰਬਲ ਅਤੇ ਚਲਾਏਮਾਨ ਆਉਂਦੇ ਹਨ, ਕਿਉਂਕਿ ਉਹਨਾਂ ਦੀ ਸੁਰਤੀ ਬਿਰਤੀ ਭਰਮਈ ਝੂਠੀ ਮਾਇਆ ਵਿੱਚ ਗਲਤਾਨ ਆਉਂਦੀ ਹੈ ਤੇ ਉਹਨਾਂ ਦੀਆਂ ਸ਼ਰਧਾ ਭਾਵਨੀ ਦੀਆਂ ਜੜ੍ਹਾਂ ਰੱਬ ਦੀ ਆਤਮਕ ਧਰਤੀ ਵਿੱਚੋਂ ਉਖੜੀਆਂ ਆਉਂਦੀਆਂ ਹਨ। ਧਿਆਨ ਦੇਣਾ ਜੀ, ਆਮ ਜਿਹੜੇ ਇਨਸਾਨ ਆਉਂਦੇ ਹਨ ਉਹਨਾਂ ਦੀਆਂ ਸ਼ਰਧਾ ਭਾਵਨੀ ਦੀਆਂ ਜੜ੍ਹਾਂ ਰੱਬ ਦੀ ਆਤਮਕ ਧਰਤੀ ਵਿੱਚੋਂ ਉਖੜੀਆਂ ਆਉਂਦੀਆਂ ਹਨ ਤੇ ਉਹਨਾਂ ਦੀ ਸੁਰਤੀ ਬਿਰਤੀ ਵੀ ਮਾਇਆ ਵਿੱਚ ਗਲਤਾਨ ਆਉਂਦੀ ਹੈ, ਉਹਨਾਂ ਦੇ ਮਨ ਨਿਰਬਲ ਤੇ ਚਲਾਏਮਾਨ ਆਉਂਦੇ ਹਨ। ਹੁਣ ਸਾਡਾ ਮਨ ਨਿਰਬਲ ਚਲਾਏਮਾਨ, ਉਹਨਾਂ ਦੇ ਮਨ ਵੀ ਨਿਰਬਲ ਤੇ ਚਲਾਏਮਾਨ, ਜਦੋਂ ਉਹਨਾਂ ਦੀ ਅਸੀਂ ਸੰਗਤ ਕਰਦੇ ਹਾਂ ਤਾਂ ਕਿਵੇਂ ਅਸਰ ਪਵੇ? ਇੱਕੋ ਸਤਹ ਤੇ ਦੋਨੋਂ। ਦੂਜੇ ਪਾਸੇ ਗੁਰਮੁਖ ਪਿਆਰੇ ਬਖਸ਼ੇ ਹੋਏ ਮਹਾਂਪੁਰਖਾਂ ਦੀਆਂ ਸ਼ਰਧਾ ਭਾਵਨੀ ਦੀਆਂ ਸੂਖਮ ਜੜ੍ਹਾਂ ਆਤਮਕ ਮੰਡਲ ਦੀ ਧਰਤੀ ਵਿੱਚ ਡੂੰਘੀਆਂ ਖੂਬੀਆਂ ਆਉਂਦੀਆਂ ਹਨ, ਜਿਸ ਕਾਰਨ ਉਹਨਾਂ ਦੇ ਮਨਾਂ ਨੂੰ ਇਹਨਾਂ ਦੈਵੀ ਜੜ੍ਹਾਂ ਰਾਹੀਂ ਆਤਮਕ ਸ਼ਕਤੀ ਦੀ ਰੌਂ ਮਿਲਦੀ ਰਹਿੰਦੀ ਹੈ, ਤਦੇ ਇਹਨਾਂ ਦਾ ਮਨ ਬਲਵਾਨ ਹੁੰਦਾ ਹੈ। ਧਿਆਨ ਦੇਣਾ ਜੀ, ਬਖਸ਼ੇ ਹੋਏ ਮਹਾਂਪੁਰਖਾਂ ਦੀਆਂ ਸ਼ਰਧਾ ਭਾਵਨੀ ਦੀਆਂ ਸੂਖਮ ਜੜ੍ਹਾਂ ਆਤਮਕ ਮੰਡਲ ਦੀ ਧਰਤੀ ਵਿੱਚ ਡੂੰਘੀਆਂ ਖੂਬੀਆਂ ਆਉਂਦੀਆਂ ਹਨ, ਜਿਸ ਕਾਰਨ ਉਹਨਾਂ ਦੇ ਮਨਾਂ ਨੂੰ ਇਹਨਾਂ ਦੈਵੀ ਜੜ੍ਹਾਂ ਰਾਹੀਂ ਆਤਮਕ ਸ਼ਕਤੀ ਦੀ ਰੌਂ ਮਿਲਦੀ ਰਹਿੰਦੀ ਹੈ, ਤਦੇ ਇਹਨਾਂ ਮਹਾਂਪੁਰਖਾਂ ਦਾ ਮਨ ਬਲਵਾਨ ਹੁੰਦਾ ਹੈ। ਸੋ ਐਸੇ ਆਤਮ ਪਰਾਇਣ ਹੋਏ ਬਲਵਾਨ ਮਨਾਂ ਦਾ ਅਸਰ ਜਾਂ ਪ੍ਰਭਾਵ ਮਾਇਆ ਪਰਾਇਣ ਨਿਰਬਲ ਮਨਾਂ ਉੱਤੇ ਪੈਣਾ ਸੁਭਾਵਕ ਅਤੇ ਲਾਜ਼ਮੀ ਹੈ। ਧਿਆਨ ਦੇਣਾ ਜੀ, ਸੋ ਆਮ ਇਕੱਠ ਦਾ ਮਨ ਨਿਰਬਲ ਤੇ ਚਲਾਏਮਾਨ, ਸਾਡਾ ਵੀ ਨਿਰਬਲ ਤੇ ਚਲਾਏਮਾਨ ਮਨ, ਇਸ ਕਰਕੇ ਅਸਰ ਨਹੀਂ ਪੈਂਦਾ। ਸੋ ਗੁਰਮੁਖਾਂ ਦਾ ਮਨ ਬਲਵਾਨ ਆਉਂਦਾ ਹੈ, ਆਤਮਕ ਸ਼ਕਤੀ ਦੀ ਰੌਂ ਉਹਨਾਂ ਕੋਲ ਆਉਂਦੀ ਹੈ ਤੇ ਸਾਡਾ ਮਨ ਨਿਰਬਲ। ਸੋ ਐਸੇ ਆਤਮ ਪਰਾਇਣ ਹੋਏ ਬਲਵਾਨ ਮਨਾਂ ਦਾ ਅਸਰ ਜਾਂ ਪ੍ਰਭਾਵ ਮਾਇਆ ਪਰਾਇਣ ਹੋਏ ਨਿਰਬਲ ਮਨਾਂ ਤੇ ਪੈਣਾ ਸੁਭਾਵਕ ਅਤੇ ਲਾਜ਼ਮੀ ਹੈ। ਗੁਰਬਾਣੀ ਇਸ ਗੱਲ ਦੀ ਇਉਂ ਸਾਖੀ ਭਰਦੀ ਹੈ, ਗੁਰਮੁਖ ਕੋਟ ਉਧਾਰ ਦਾ ਪਾਈ ਦੇ ਨਾਮੈ ਏਕ ਕਣੀ, ਮਹਿਮਾ ਸਾਧੂ ਸੰਗ ਕੀ ਸੁਨਹੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਪਏ ਚੀਤਾ, ਧਨ ਧਨ ਸਾਧ ਜਿਨ ਹਰ ਪ੍ਰਭ ਜਾਣਿਆ, ਮਿਲ ਸਾਧੂ ਪਤਤ ਉਦਰਿਆ, ਮਨੁਆ ਚਲੇ ਚਲੇ ਬੋ ਬੋ ਬਿਦ ਮਿਲ ਸਾਧੂ ਵਸਗਤ ਕਰਿਆ। ਸੋ ਇਹੋ ਜੇ ਆਤਮ ਜੀਵਨ ਵਾਲੇ ਬਖਸ਼ੇ ਹੋਏ ਗੁਰਮੁਖ ਪਿਆਰੇ ਸਾਧ ਸੰਗਤ ਜਾਂ ਸੰਤ ਮੰਡਲੀ ਵਿੱਚ ਜਦ ਇਕੱਠੇ ਆਉਂਦੇ ਹਨ ਤਾਂ ਸੰਗਤ ਦੀ ਸਮੁੱਚੀ ਆਤਮਕ ਸ਼ਕਤੀ ਬਹੁਤ ਵੱਧ ਕੇ ਦਾਮਨਿਕ ਡਾਇਨਮਿਕ ਹੋ ਜਾਂਦੀ ਹੈ।
ऐसी सच्ची सुची शक्तिशाली आत्मक जीवन वाली संगत नु ही सात संगत अथवा सत्संगत किया जा सकता है। जिस दा निर्बल ते श्रद्धाहीन मना उते दामनक ते आत्मक रंग चढ़ना लाजमी है। पर एक होर नुक्ता कि इस आत्मक रंग दा असर अबलाखी जगियासुआं दी मायकी रंगण उते निर्भर है। जे मायकी रंग अत गूढ़ा होवे तां आत्म रंग दा असर घट अते सहजे सहजे चढ़दा है। जे मायकी रंग थोड़ा हल्का होवे तां आत्म रंग गूढ़ा ते छेती चढ़दा है। दूजे पासे तीबर आत्मक भुख वाले जगियासू दा जीवन आत्म छो लगदियां ही उलट के पलट के मनमुख तों गुरमुख बन जांदा है। ध्यान देना जी, महापुरखां या गुरमुख प्यारियां दी संगत दा असर सब ते हुंदा है, जरूर हुंदा है। जिस दे अंदर मायकी रंग बहुत ज्यादा चढ़िया होवे, गूढ़ा होवे, उस ते असर सहजे सहजे चढ़दा है ज्यों ज्यों संगत करदे हां। ते जे मायकी रंग थोड़ा हल्का होवे तां आत्म रंग थोड़ा गूढ़ा अते छेती चढ़दा है। ते दूजे पासे तीव्र आत्मक भुख वाले जगियासु दा आत्म जीवन छो लगदियां ही उलट के पलट के मनमुख तों गुरमुख बन जांदा है। इसे करके गुरबाणी में चे दावा कीता गया है कि साध के संग नहीं किछ काल, साध संगत निहचो है तरण। अंते टूटी है रिखते छूटी है, मन हर रस कूटी है, संग साधु उल्टी है। हां जी, जेकर संगत कर दिया होया साडा मन इकट्ठा नहीं होंदा, मन बदलदा नहीं, अंतर आत्मे खिचिया नहीं जांदा, मैं मेरी तो उताहा नहीं उठदा, मायकी भौजल विचों निकलदा नहीं, आत्म प्रायण नहीं होंदा, कोई रहस विच नहीं आउंदा, आत्म रंग नहीं चढ़दा, आत्म रस नहीं आउंदा, प्रेम स्वप्ना विच मस्त नहीं आउंदा, तू ही विच गवाचदा नहीं, तां ए आत्म रौ तो सखणे नाम तो टुटे बेमुखा मनमुखा दा इकाठी किया जा सकदा है। ऐसे कठ विच की आउंदा है, इत्थे माया दी सड़ियांद आउंदी है, इत्थे हौमे बड़का मारदी है, इत्थे मैं मेरी दा बोलबाला है, इत्थे खुदगर्जी दा वर्त वर्तारा है, इत्थे तां चौधर दी भुख है, लालच दे कुत्ते भौंकदे हन, क्रोध दे पांबड़ भड़कदे हन, रोसे गिले भरपूर हन, उत्थे वाद विवाद आउंदे हन, वैर विरोध वधदा है, लड़ाइयां झगड़े हन, खून खराबे हन। ऐसे मनुखां दा मेल मायकी इकट्ठ या कुसंगत ही अखवा सकदा है। पर असी अपनी अज्ञानता विच इहो जी कुसंगत नूं ही सत्संगत या साध संगत समझ के इस विच मन दी झूठी तसली करी बैठे हां ते अपने जीवन नूं गलत सेध दे रहे हां। क्योंकि इत्थे सत अथवा सच्ची आत्मक भावना दी बजाए होमे दे प्रभाव हेठ मैं मेरी खुदगर्जी ईरखा द्वैत ते वैर विरोध दा ही बोलबाला है, ते इस नूं सत्संगत अथवा साध संगत कहना इन्हां लफ्जां दी निरादरी है। ते साकत चोर जिना नाम विसारिया मन तिन कै निकट न पिटिए, दूजे पाए दुष्टां का वासा पौंदे फिरे मोबो मोह प्यासा, कुसंगत बह सदा दुख पावे दुखो दुख कमाया। जिन अंदर निंदा दुष्ट है नक वड्डे नक वडाया, हर जियो तिन की संगत मत करो रख ले हो हर राया। सच्ची बैसक तिना संग जिन संग जपिए नाम, नानक तिन संग संग न की जई, तिन संग संग न की जई नानक जिन्ना अपना सुहाओ। हां जी, सच्ची बैसक तिना संग जिन संग जपिए नाओ, तिन संग संग न की जई नानक जिन्ना अपना सुहाओ। गुरबाणी विचार लेख नंबर 85 संगत भाग 8। गुरु रूप प्यारी सात संगत जी, इस लेख विच दो भाग सन। पहले भाग विच राग नाद धुनी दा जिक्र सी, पर चूंकि लेख लंबा हो जा रहा सी इसे करके कुछ पंक्तियां भी छड़ के आप जी दे सामने ये लेख प्रस्तुत किया। पर आप जी चरणा च बेनती है, पूरा लेख आप जी ने स्टाल तो लैके पढ़न की कृपालता करनी। जिहड़े संगत दे लेख हन ਇਸ ਵਿੱਚ ਸਾਡੀਆਂ ਆਪ ਜੀ ਪੜ੍ਹੋਗੇ, ਅਸੀਂ ਇਹਨਾਂ ਨੂੰ ਪੜ੍ਹ ਕੇ ਭੂਤਾਂ ਪ੍ਰੇਤਾਂ ਦੀ ਜੋਨ ਤੋਂ ਬਚ ਸਕਦੇ ਹਾਂ ਕਿ ਕਿਹੜੇ ਕਾਰਨ ਹਨ ਜਦੋਂ ਸਾਨੂੰ ਭੂਤਾਂ ਪ੍ਰੇਤਾਂ ਦੀ ਜੋਨ ਵਿੱਚ ਪਾਉਂਦੇ ਹਨ। ਅਸੀਂ ਆਪਣਾ ਵਕਤ ਬਚਾ ਸਕਦੇ ਹਾਂ, ਸਫਲਾ ਕਰ ਸਕਦੇ ਹਾਂ, ਜਿਹੜੀ ਅੱਜ ਕੱਲ੍ਹ ਇੱਕ ਭੈੜੀ ਵਾਧੀ ਚੜੀ ਹੈ ਮੋਬਾਈਲਾਂ ਦੇ ਵਿੱਚ ਗੇਮ ਖੇਡ ਕੇ ਜਾਂ ਗੱਪਾਂ ਮਾਰ ਕੇ ਜਾਂ ਹੋਰ ਤਰੀਕਿਆਂ ਨਾਲ ਆਪਣਾ ਸਮਾਂ ਬਰਬਾਦ ਕਰਦੇ ਹਾਂ। ਇਸ ਲੇਖ ਨੂੰ ਪੜ੍ਹਨ ਤੋਂ ਬਾਅਦ ਸਾਰੇ ਭਾਗਾਂ ਨੂੰ ਅਸੀਂ ਆਪਣੇ ਸਮੇਂ ਨੂੰ ਸਫਲੇ ਕਰਨ ਦੀ ਸਾਨੂੰ ਜਾਚ ਆ ਜਾਵੇਗੀ। ਜੇ ਅਸੀਂ ਗਾਲੀ ਗਲੋਚ ਕਰਦੇ ਹਾਂ, ਹਰ ਗੱਲ ਨਾਲ ਗਾਲ ਕੱਢਦੇ ਹਾਂ, ਜਦੋਂ ਸੰਗਤ ਦੇ ਲੇਖ ਪੜ੍ਹਾਂਗੇ ਸਾਡੇ ਬੋਲਾਂ ਵਿੱਚ ਮਿਠਾਸ ਆ ਜਾਵੇਗੀ, ਇਹ ਗਾਲੀ ਗਲੋਚ ਤੋਂ ਬਚ ਜਾਵਾਂਗੇ। ਇਸ ਤਰ੍ਹਾਂ ਬੇਅੰਤ ਚੀਜ਼ਾਂ ਇਸ ਵਿੱਚ ਛੁਪੀਆਂ ਪਈਆਂ ਹਨ, ਇੱਕ ਅਮੋਲਕ ਖਜ਼ਾਨਾ ਹੈ, 14 ਲੇਖਾਂ ਦੀ ਇਹ ਲਿਖਤ ਹੈ। ਆਪ ਜੀ ਦੇ ਚਰਨਾਂ 'ਚ ਸਨਿਮਰ ਬੇਨਤੀ ਹੈ, 14 ਭਾਗ ਹਨ, ਆਪ ਜੀ ਜ਼ਰੂਰ ਇਹ ਸੰਗਤ ਦੀ ਕਿਤਾਬ ਲੈ ਕੇ ਜਾਓ। ਦੇਖੋਗੇ ਤਰਦਿਆਂ ਫਿਰਦਿਆਂ ਅਸੀਂ ਕਿਵੇਂ ਗੁਰਮੁਖ ਪਿਆਰਿਆਂ ਨਾਲ ਸੰਗਤ ਕਰ ਸਕਦੇ ਹਾਂ। ਸੰਗਤ ਤੋਂ ਇਲਾਵਾ ਬਾਹਰ ਜਾ ਕੇ ਬੜੇ ਭੇਦ ਵਾਲੀਆਂ ਗੱਲਾਂ ਆਪ ਜੀ ਨੂੰ ਇੱਥੋਂ ਪ੍ਰਾਪਤ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।